ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਪਾਵਨ ਕਥਾ 594 ਅੰਗ ਤੇ ਵੜਹੰਸ ਰਾਗ ਦੀ ਵਾਰ ਦੇ ਵਿੱਚ 21ਵਾਂ ਅਤੇ ਅਖੀਰਲਾ ਇਹ ਸਲੋਕ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ। ਸਮੁੱਚੀ ਵਾਰ ਦੀਆਂ ਜਿੰਨੀਆਂ ਪੌੜੀਆਂ ਨੇ ਇਹ ਸਾਰੀਆਂ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਉਚਾਰਨ ਕੀਤੀਆਂ ਹਨ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਲੋਕ ਮਹੱਲਾ ਤੀਜਾ, ਸਤਿਗੁਰ ਨੋ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਆਪਾਂ ਨੂੰ ਫਰਮਾਉਂਦੇ ਹਨ ਸਾਰਿਆਂ ਨੂੰ, ਭਾਈ ਸੰਸਾਰ ਵਿੱਚ ਜਿੰਨਾ ਕਿ ਇਹ ਜੀਵਾਂ ਦਾ ਸਮੂਹ ਨਜ਼ਰ ਆਉਂਦਾ ਹੈ, ਸਾਰੇ ਜੀਵ ਜਿੰਨੇ ਵੀ ਨੇ, ਸਾਰੇ ਜੀਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੇਖਦੇ ਹਨ, ਦਰਸ਼ਨ ਕਰਦੇ ਨੇ ਮਹਾਰਾਜ ਦੇ ਸਾਰੇ ਜਾਣੇ। ਜਿੰਨਾ ਵੀ ਸੰਸਾਰ ਹੈ ਉਹਨਾਂ ਸਾਰਾ ਸੰਸਾਰ ਹੀ ਸਤਿਗੁਰੂ ਮਹਾਰਾਜ ਦੇ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਦਾ ਹੈ। ਪਰ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਸਤਿਗੁਰੂ ਦੇ ਡਿੱਠੇ ਤੋਂ ਭਾਵ ਦਰਸ਼ਨ ਕੀਤਿਆਂ ਹੀ ਮੁਕਤੀ ਪ੍ਰਾਪਤ ਨਹੀਂ ਹੁੰਦੀ ਜੀਵ ਨੂੰ। ਜਿਚਰ ਤੋਂ ਭਾਵ ਹੁੰਦਾ ਜਿੰਨਾ ਚਿਰ ਜਦੋਂ ਤੱਕ ਗੁਰੂ ਸਾਹਿਬ ਦੇ ਸ਼ਬਦ ਦੀ ਉਪਦੇਸ਼ ਦੀ ਵਿਚਾਰ ਨਾ ਕੀਤੀ ਜਾਵੇ ਉਦੋਂ ਤੱਕ ਜੀਵ ਮੁਕਤ ਨਹੀਂ ਹੁੰਦਾ। ਕਈਆਂ ਦਾ ਵਿਚਾਰ ਹੈ ਕਿ ਹੁਣ ਅਸੀਂ ਗੁਰਦੁਆਰੇ ਜਾ ਰਹੇ, ਬਸ ਇੰਨੇ ਨਾਲ ਕੰਮ ਨਹੀਂ ਮੁੱਕਦਾ ਹੈ, ਮੱਥਾ ਟੇਕ ਆਉਂਦਾ ਸੀ ਮਹਾਰਾਜ ਨੂੰ, ਗੋਲਾਂਬਾ ਨਹੀਂ ਲਾਉਣ ਗਏ ਸੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਆਪਾਂ ਲੈਣਾ ਆਪਾਂ ਨੂੰ ਕੰਮ ਹੈ, ਪਰਮਾਤਮਾ ਤਾਂ ਬੇਪਰਵਾਹ ਹੈ। ਆਪਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ, ਫਿਰ ਉੱਥੇ ਚੱਲ ਰਹੇ ਕੀਰਤਨ ਨੂੰ ਸਰਵਣ ਕਰਕੇ ਉਹਦੀ ਵਿਚਾਰ ਵੀ ਕਰਨੀ ਹੈ। ਕਥਾ ਹੋ ਰਹੀ ਹੈ ਤਾਂ ਸ਼ਬਦ ਦੀ ਵਿਚਾਰ ਸੁਣੋ, ਜੇ ਅਖੰਡ ਪਾਠ ਸਾਹਿਬ ਸਹਿਜ ਪਾਠ ਹੋ ਰਹੇ ਹੈ ਤਾਂ ਬਾਣੀ ਸੁਣੋ, ਉਹਦੀ ਵਿਚਾਰ ਨੂੰ ਫਿਰ ਕਰੋ ਵੀ ਅੱਜ ਮਹਾਰਾਜ ਨੇ ਸਾਨੂੰ ਕੀ ਹੁਕਮ ਕੀਤਾ ਹੈ, ਕੀ ਉਪਦੇਸ਼ ਦਿੱਤਾ ਹੈ। ਮਹਾਰਾਜ ਫਰਮਾਉਂਦੇ ਨੇ, ਜਦ ਤੱਕ ਸ਼ਬਦ ਦੀ ਵਿਚਾਰ ਨਹੀਂ ਹੁੰਦੀ, ਸਾਬਣ ਨੂੰ ਦੇਖੀਏ ਅਤੇ ਕੱਪੜੇ ਨੂੰ ਦੇਖੀਏ, ਬਸ ਦੇਖ ਕੇ ਗੱਲ ਨਹੀਂ ਬਣਦੀ। ਸਾਬਣ ਲਓ, ਪਾਣੀ ਪਾਓ, ਸਾਬਣ ਘਸਾਓ ਜਾਂ ਸਰਫ ਪਾਉਣਾ, ਉਹਦੇ ਨਾਲ ਫਿਰ ਮਲਣਾ ਪੈਂਦਾ, ਫਿਰ ਮੈਲ ਉੱਤਰਦੇ। ਮਹਾਰਾਜ ਫਰਮਾਉਂਦੇ ਨੇ, ਆਉਂ ਮੈਂ ਮੈਲ ਨਾ ਚੁੱਕਈ, ਨਾਮ ਨਾ ਲੱਗੈ ਪਿਆਰ, ਇੱਕ ਆਪੇ ਬਖਸ਼ ਮਿਲਾਇਨ, ਦੁਬਿਧਾ ਤਾਜ ਵਿਕਾਰ। ਹੁਣ ਗੁਰੂ ਸਾਹਿਬ ਦੇ ਉਪਦੇਸ਼ ਤੋਂ ਬਿਨਾਂ ਹਉਮੈ ਰੂਪੀ ਮੈਲ ਜਿਹੜੀ ਹੈ ਦੂਰ ਨਹੀਂ ਹੁੰਦੀ, ਕਿਉਂਕਿ ਉਪਦੇਸ਼ ਨੂੰ ਸੁਣਨ ਨਾਲ ਫਿਰ ਵਿਚਾਰਨ ਨਾਲ ਮਨ ਦੇ ਉੱਤੇ ਪ੍ਰਭਾਵ ਬਣਦਾ ਅਤੇ ਨਾ ਹੀ ਹਰੀ ਨਾਮ ਦੇ ਵਿੱਚ ਪਿਆਰ ਲੱਗਦਾ। ਜਿਨ੍ਹਾਂ ਨੇ ਗੁਰੂ ਸਾਹਿਬ ਦੇ ਉਪਦੇਸ਼ ਦੁਆਰਾ ਦੁਬਿਧਾ ਜਿਹੜੀ ਹੈ, ਦੁਬਿਧਾ ਬੌਰੀ ਮਨ ਬੌਰ ਆਇਆ, ਕਾਮ ਕ੍ਰੋਧ ਆਦਿਕ ਹੈ, ਹੋਰ ਹਉਮੈ ਮਮਤਾ ਹੈ, ਇਹ ਵਿਕਾਰ ਤਿਆਗੇ ਨੇ, ਉਹਨਾਂ ਜਿਹੜੇ ਜੀਵ ਆ ਉਹਨਾਂ ਇੱਕਨਾਂ ਨੂੰ ਕਹਿੰਦੇ ਵਾਹਿਗੁਰੂ ਨੇ ਆਪ ਹੀ ਬਖਸ਼ ਕੇ ਆਪਣੇ ਨਾਲ ਮਿਲਾ ਲਿਆ। ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਇੱਕ ਗੁਰਮੁਖ ਜਿਹੜੇ ਪੁਰਸ਼ ਨੇ ਉਹ ਸਤਿਗੁਰਾਂ ਦੇ ਦਰਸ਼ਨ ਨੂੰ ਵੇਖ ਕੇ ਅਤੇ ਉਹਨਾਂ ਸਤਿਗੁਰਾਂ ਨਾਲ ਹਿੱਤ ਹੁੰਦਾ ਪਿਆਰ ਕਰਕੇ, ਫਿਰ ਆਪਣੇ ਜੀਵਤ ਭਾਵ ਤੋਂ ਆਪਣੇ ਆਪ ਨੂੰ ਮਾਰ ਕੇ ਫਿਰ ਪਰਮੇਸ਼ਰ ਨੂੰ ਮਿਲੇ ਹਨ। ਕਿਉਂਕਿ ਆਪਾਂ ਜੀਵ ਆਤਮਾ ਹਾਂ, ਆਪਣੇ ਆਪ ਨੂੰ ਆਪਾਂ ਜੀਵ ਸਮਝਦੇ ਹਾਂ, ਜੋ ਆਪਾਂ ਆਪਣੇ ਆਪ ਨੂੰ ਸਮਝਦੇ ਹਾਂ, ਪਹਿਲਾਂ ਤਾਂ ਮੇਰਾ ਨਾਂ, ਫਿਰ ਮੇਰੀ ਜਾਤੀ, ਫਿਰ ਮੇਰੀ ਵਿੱਦਿਆ, ਫਿਰ ਮੇਰੇ ਕੋਲ ਮਾਇਆ, ਫਿਰ ਮੇਰੀ ਸਰੀਰਕ ਤਾਕਤ, ਫਿਰ ਮੈਂ ਜਾਣਦਾ ਨਹੀਂ ਮੈਨੂੰ ਤੂੰ ਮੈਂ ਕੌਣ। ਪਾਣੀ ਦਾ ਬੁਲਬੁਲਾ ਹੈ ਆਪਣੀ ਹੋਂਦ ਨੂੰ ਦਿਖਾਉਂਦਾ, ਗੁਰੂ ਘਰ ਜਾਂਦਾ ਗੁਰੂ ਸਾਹਿਬ ਦੇ ਅੱਗੇ ਵੀ ਮੈਂ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੁਆ। ਜਦੋਂ ਤੱਕ ਮਹਾਰਾਜ ਕਹਿੰਦੇ ਇਹ ਮੈਂ ਨੂੰ ਨਹੀਂ ਅੰਦਰੋਂ ਕੱਢਦਾ, ਉਦੋਂ ਤੱਕ ਇਹ ਤਰਦਾ ਨਹੀਂ। ਮੈਂ ਦੀ ਮੈਲ ਜਿਹੜੀ ਹੈ ਉਹ ਸ਼ਬਦ ਦੇ ਨਾਲ ਦੂਰ ਹੁੰਦੀ ਆ। ਜੀਵਤ ਭਾਅ ਤੋਂ ਮਰ ਕੇ ਪਰਮੇਸ਼ਰ ਨਾਲ ਜਿਹੜੇ ਮਿਲੇ ਆ, ਫਿਰ ਉਹਨਾਂ ਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਮਹੱਲਾ ਤੀਜਾ, ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ, ਦੂਜੈ ਭਾਏ ਬਹੁਤ ਦੁੱਖ ਲਾਗਾ, ਜਲਤਾ ਕਰੇ ਪੁਕਾਰ, ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਣਾ ਨਹੀਂ ਕੀਤਾ, ਸੇਵਾ ਕੀਤੀ ਹੀ ਨਹੀਂ, ਮਹਾਰਾਜ ਦੀ ਹੱਥੀ ਨਹੀਂ ਸੇਵਾ ਕੀਤੀ, ਕੋਈ ਮੂੰਹ ਨਾਲ ਨਾਮ ਜਪ ਕੇ ਸੇਵਾ ਨਹੀਂ ਕੀਤੀ, ਕੋਈ ਦਸਵੰਧ ਨਹੀਂ ਕੱਢਣਾ। ਮਹਾਰਾਜ ਕਹਿੰਦੇ ਮੂਰਖ ਅੰਧ ਗਵਾਰ, ਉਹ ਮੂਰਖ ਅੰਨੇ ਤੇ ਗਵਾਰ ਝੱਲੇ ਚੰਡਾਲ ਲੋਕ ਨੇ। ਦੂਜਾ ਭਾਏ ਤੋਂ ਭਾਵ ਹੈ ਦਵੈਤ ਭਾਵਨਾ ਕਰਕੇ ਅੰਦਰ ਜਿਹੜੀ ਦਵੈਸ਼ ਰੱਖੀ ਹੋਈ ਆ ਮਨ 'ਚ, ਦੂਜੇ ਨੂੰ ਤਾਂ ਐਵੇਂ ਸਮਝਣਾ ਗਾਜਰ ਮੂਲੀ ਹੋਈ ਹੈ, ਤਾਂ ਚਾਰ ਪੈਸੇ ਆ ਗਏ ਤਾਂ ਗਰੀਬ ਨੂੰ ਤਾਂ ਸਮਝਣਾ ਇਹ ਤਾਂ ਐਵੇਂ ਹੀ ਹੈ, ਜੇ ਮਾੜੀ ਜਿਹੀ ਵਿੱਦਿਆ ਪੜ੍ਹ ਲਈ ਉੱਥੇ ਵੀ ਆਪਣੇ ਆਪ ਨੂੰ ਸਮਝਣਾ ਇਹ ਤਾਂ ਬਾਕੀ ਲੋਕ ਅਨਪੜ੍ਹ ਜਿਹੀ ਹੈ। ਇਹ ਗੱਲਾਂ ਮਨ 'ਚ ਐਵੇਂ ਆਈ ਜਾਂਦੀਆਂ ਰਹਿੰਦੀਆਂ, ਜੇ ਕਿਤੇ ਜੋੜੇ ਝਾੜ ਲਈਏ ਮਾੜੇ ਜੇ ਐਵੇਂ ਆਈ ਜਾਊਗਾ, ਬਾਕੀ ਲੋਕ ਤਾਂ ਐਵੇਂ ਬੈਠੇ ਆ, ਮੈਂ ਹੀ ਜੋੜੇ ਝਾੜ ਕੇ ਆਇਆ, ਭਾਵ ਜਿਹੜਾ ਵੀ ਕੰਮ ਕਰ ਲਿਆ ਉਹਦੀ ਹਾਂ ਆ ਜਾਂਦੀ ਹੈ। ਸੋ ਦਵੈਸ਼ ਭਾਗ ਕਰਕੇ ਉਹਨੂੰ ਬਹੁਤ ਦੁੱਖ ਲੱਗਦਾ, ਉਹ ਜਲਤਾ ਤੋਂ ਭਾਵ ਸੜਦਾ ਹੋਇਆ ਪੁਕਾਰ ਕਰਦਾ ਹੈ। ਹੁਣ ਜਿਹਨਾਂ ਲੋਕਾਂ ਕਰਕੇ ਇਹਨੇ ਕੋਈ ਸੇਵਾ ਨਹੀਂ ਕੀਤੀ, ਕੋਈ ਅੰਮ੍ਰਿਤ ਨਹੀਂ ਛਕਿਆ, ਕੋਈ ਹੋਰ ਕਰਮ ਨਹੀਂ ਕੀਤਾ, ਵੀ ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਮੇਰੇ ਦੋਸਤ ਕੀ ਕਹਿਣਗੇ, ਵੀ ਇਹ ਲੰਗਰ ਭਾਂਡੇ ਵਰਤਾਉਂਦਾ, ਭਾਂਡੇ ਮਾਂਜੀ ਜਾਂਦਾ, ਲੈ ਹੁਣ ਇਹਨੇ ਅੰਮ੍ਰਿਤ ਛਕ ਲਿਆ, ਹੁਣ ਇਹ ਪਾਠ ਕਰਦਾ, ਸੰਗ ਲੱਗਦੀ ਦੋਸਤਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ। ਮਹਾਰਾਜ ਸੱਚੇ ਪਾਤਸ਼ਾਹ ਉਹੀ ਪ੍ਰਸ਼ਨ ਪੁੱਛਦੇ ਨੇ, ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤੀ ਵਾਰ, ਨਾਨਕ ਗੁਰਮਤੀ ਸੁੱਖ ਪਾਇਆ ਬਖਸ਼ੇ ਬਖਸਣਹਾਰ। ਜਿਨ੍ਹਾਂ ਸੰਬੰਧੀਆਂ ਦੇ ਵਾਸਤੇ ਇਹਨੇ ਗੁਰਾਂ ਨੂੰ ਭੁਲਾਇਆ, ਉਹ ਸੰਬੰਧੀ ਅੰਤ ਵੇਲੇ ਫਿਰ ਉਪਕਰੇ ਤੋਂ ਭਾਵ ਸਹਾਇਤਾ ਨਹੀਂ ਕਰਦੇ, ਅੰਤ ਵੇਲੇ ਉਹਨਾਂ ਨੂੰ ਕਹੋ ਸਹਾਇਤਾ ਕਰੋਗੇ। ਕਬੀਰ ਜੀ ਕੋਲ ਜਿਵੇਂ ਇੱਕ ਆਉਂਦਾ ਹੁੰਦਾ ਸੀ ਅਮੀਰ ਜਾਦਾ, ਭਗਤੀ ਕਰਨ, ਰਾਮ ਰਾਮ ਜਪਣਾ, ਹੁਣ ਥੋੜ੍ਹਾ ਜਿਹਾ ਵੱਡਾ ਹੋ ਗਿਆ, ਸ਼ਰਮ ਜੀ ਮਹਿਸੂਸ ਕਰਿਆ ਕਰੇ ਵੀ ਅਸੀਂ ਇੰਨੇ ਅਮੀਰ ਬੰਦੇ ਹਾਂ, ਇਹ ਉੱਥੇ ਆ ਜਿਹੜੇ ਸਾਥੋਂ ਲੈਂਦੇ ਆ ਪੈਸੇ ਸੂਤ 'ਤੇ, ਵੀ ਬੈਠੇ ਗਰੀਬ ਜਿਹੇ ਬੰਦੇ ਹੋਰ ਸਾਰੇ, ਇਹ ਚੰਗਾ ਜਿਹਾ ਨਹੀਂ ਲੱਗਦਾ, ਉਹਨੇ ਛੱਡਤਾ ਆਉਣਾ। ਕਬੀਰ ਜੀ ਕਹਿਣ ਲੱਗੇ ਭਾਈ ਤੂੰ ਹੁਣ ਸਿਮਰਨ ਕਰਨ ਨਹੀਂ ਆਉਂਦਾ? ਉਹ ਕਹਿੰਦਾ ਮਹਾਰਾਜ ਜੀ ਹੁਣ ਕੰਮ ਬੜੇ ਹੁੰਦੇ ਆ ਜੀ, ਨਾਲੇ ਘਰ ਦੇ ਕਹਿੰਦੇ ਆਪਾਂ ਵੱਡੇ ਬੰਦੇ ਹਾਂ, ਉੱਥੇ ਗਰੀਬ ਲੋਕ ਬੈਠੇ ਹੁੰਦੇ ਆ। ਕਬੀਰ ਜੀ ਕਹਿਣ ਲੱਗੇ ਇਹ ਕੁਲਾਂ ਦਾ ਜਾਂ ਪੈਸੇ ਦਾ ਮਾਣ ਨਹੀਂ ਕਰੀਦਾ ਹੁੰਦਾ, ਤਬ ਕੁਲ ਕਿਸਕਾ ਲਾਜ ਸੀ ਜਬਲੇ ਧਰਿਓ ਮਸਾਣ। ਉਹ ਕਹਿੰਦੇ ਜਦੋਂ ਮਸਾਣਾਂ ਵਿੱਚ ਲੱਕੜਾਂ ਦੇ ਉੱਤੇ ਹੀ ਸਾਰੇ ਪੈਂਦੇ ਆ, ਗਰੀਬ ਕੀ ਅਮੀਰ ਕੀ, ਸਾਰੇ ਚਾਹੇ ਕਿੰਨਾ ਹੀ ਅਮੀਰ ਹੋਵੇ ਸ਼ਮਸ਼ਾਨ ਭੂਮਿਕਾ 'ਚ ਤਾਂ ਜਾਂਦਾ ਹੀ ਆ ਨਾ, ਤੂੰ ਕਿਤੇ ਬਾਹਲਾ ਤਾਂ ਨਹੀਂ ਵੀ ਤੈਨੂੰ ਅਸਮਾਨ 'ਚ ਜਾ ਕੇ ਸਾੜਨਾ, ਫਿਰ ਜਦ ਉਹਨਾਂ ਹੀ ਲੱਕੜਾਂ 'ਤੇ ਤੂੰ ਪਿਆ ਹੋਣਾ ਅੰਤ ਨੂੰ, ਉਹਨਾਂ ਲੱਕੜਾਂ 'ਤੇ ਇਹ ਗਰੀਬ ਨੂੰ ਪਾ ਕੇ ਸਾੜਦੇ ਆ। ਇਹ ਜਿਹੜੀ ਸਰੀਰਕ ਕਿਰਿਆ ਇਹ ਤਾਂ ਇੱਕੋ ਹੀ ਹੋ ਗਈ ਨਾ, ਇਸ ਕਰਕੇ ਸਿਮਨ ਕਰਿਆ ਕਰ ਆ ਕੇ, ਅੰਤ ਵੇਲੇ ਇਹਨਾਂ ਨੇ ਤੇਰੀ ਸਹਾਇਤਾ ਨਹੀਂ ਕਰਨੀ। ਇਹ ਜਿਹੜੇ ਆਪਣੇ ਆਪ ਨੂੰ ਕਹਿੰਦੇ ਅਸੀਂ ਬੜੇ ਤੇਰੇ ਹੈਗੇ ਸੰਬੰਧੀ ਹਾਂ, ਤੇਰੇ ਦੋਸਤ ਹੈ, ਕਈ ਕਹਿਣਗੇ ਜੇ ਤੂੰ ਮੇਰਾ ਦੋਸਤ ਹੈ ਤਾਂ ਫਿਰ ਮੇਰੇ ਕਰਕੇ ਤੂੰ ਆ ਸ਼ਰਾਬ ਪੀ, ਤੂੰ ਮੇਰਾ ਫਿਰ ਆਪਣੀ ਦੋਸਤੀ ਪੱਕੀ ਹੈ। ਇਹੀ ਜਿਹੀ ਦੋਸਤੀ ਤੋਂ ਆਪਾਂ ਕੀ ਲੈਣਾ, ਇਹੋ ਜਿਹੀ ਰਿਸ਼ਤੇਦਾਰੀ ਤੋਂ ਕੀ ਲੈਣਾ ਜਿਹੜੀ ਸਿੱਖੀ ਨਾਲੋਂ ਤੋੜੇ, ਉਹਨੂੰ ਹੀ ਛੱਡ ਦਿਓ। ਪੌੜੀ ਤੂੰ ਆਪੇ ਆਪ, ਆਪ ਸਭ ਕਰਤਾ, ਕੋਈ ਦੂਜਾ ਹੋਏ ਸੋ ਅਵਰੋ ਕਹੀ ਹੈ। ਇਹ ਪਰਮੇਸ਼ਰ ਤੂੰ ਆਪੇ ਆਪ ਭਾਵ ਸੁਤੰਤਰ ਹੈ, ਆਪ ਹੀ ਸਭ ਦਾ ਕਰਤਾ ਹੈ, ਸੋ ਆਪ ਜੀ ਤੋਂ ਬਿਨਾਂ ਕੋਈ ਅਵਰੋ ਹੁੰਦਾ, ਹੋਰ ਦੂਜਾ ਹੋਵੇ ਤਾਂ ਕਥਨ ਕਰੀਏ। ਹਰ ਆਪੇ ਬੋਲੈ ਆਪ ਬੁਲਾਵੈ, ਹਰ ਆਪੇ ਜਾਲ ਥਲ ਰੱਬ ਰਹੀ ਹੈ। ਹਰੀ ਪਰਮੇਸ਼ਰ ਆਪ ਹੀ ਬੋਲਦਾ ਹੈ ਅੰਦਰ ਬਹਿ ਕੇ ਆਪਣੇ ਸਾਰਿਆਂ ਦੇ, ਹਰੀ ਆਪ ਹੀ ਬੁਲਾਉਂਦਾ ਅੰਦਰੋਂ, ਨਹੀਂ ਤਾਂ ਅੱਖਰ ਹੀ ਨਹੀਂ ਫੁਰਦੇ ਕੀ ਬੋਲੀਏ, ਆਪ ਹੀ ਕਿਰਪਾ ਕਰਦੇ ਹੈ। ਹਰੀ ਪਰਮੇਸ਼ਰ ਆਪ ਹੀ ਜਲ ਥਲ ਦੇ ਵਿੱਚ ਹੁੰਦਾ, ਰਵ ਰਵਿਆ ਹੋਇਆ ਭਰਪੂਰ ਹੋ ਰਿਹਾ ਹੈ। ਹਰ ਆਪੇ ਮਾਰੈ, ਹਰ ਆਪੇ ਛੋਡੈ, ਮਨ ਹਰ ਸਰਣੀ ਪੜ ਰਹੀ ਹੈ। ਹਰੀ ਆਪ ਹੀ ਮਾਰੈ ਤੋਂ ਭਾਵ ਮਾਰਦਾ, ਹਰੀ ਆਪ ਹੀ ਛੱਡਦਾ, ਸਾਰਾ ਕੁਛ ਤਾਂ ਉਹ ਆਪ ਹੀ ਕਰਦਾ। ਇਸ ਲਈ ਹੈ ਮਨਾ ਤੂੰ ਹਰੀ ਦੀ ਸ਼ਰਨ ਵਿੱਚ ਪੈ ਰਹਿਣਾ ਕਰ, ਹਰ ਬਿਨ ਕੋਈ ਮਾਰ ਜੀ ਵਾਲ ਨਾ ਸਕੈ, ਮਨ ਹੋਏ ਨਚਿੰਦ ਨਿਸਲ ਹੋਏ ਰਹੀ ਹੈ। ਹਰੀ ਤੋਂ ਬਿਨਾਂ ਹੋਰ ਕੋਈ ਮਾਰ ਜੀ ਵਾਲ ਨਹੀਂ ਸਕਦਾ, ਕੋਈ ਮਾਰ ਸਕਦਾ? ਇਹੋ ਜਿਹਾ ਨਿਸ਼ਚਾ ਧਾਰ ਕੇ ਮਨ ਦੇ ਵਿੱਚ ਨਿਚਿੰਦ ਹੁੰਦਾ, ਨਿਸ਼ਚਿੰਤ ਹੋ ਕੇ ਅਤੇ ਨਿਸਲ ਦੁੱਖਾਂ ਤੋਂ ਰਹਿਤ ਹੋ ਕੇ ਰਹਿਣਾ ਕਹੀਏ, ਨਿਸਲ ਹੋ ਕੇ ਸੌਂ ਜੋ ਕਹਿੰਦੇ। ਨਿਚੰਦ ਜਿਹੜਾ ਹੁੰਦਾ, ਨਿਚਿੰਦ ਹੁੰਦਾ ਬੇਫਿਕਰ ਹੋ ਕੇ ਅਤੇ ਨਿਸਲ ਹੋ ਕੇ ਐਨ ਸਰੀਰ ਢਿੱਲਾ ਛੱਡ ਕੇ, ਜਿਵੇਂ ਬੰਦਾ ਸੌਂਦਾ ਨਾ ਬੇਫਿਕਰ ਹੋ ਕੇ ਸੌਂ ਜਾਓ। ਵਾਹਿਗੁਰੂ ਤੋਂ ਬਿਨਾਂ ਨਾ ਕੋਈ ਮਾਰਦਾ ਨਾ ਕੋਈ ਜਵਾਲਦਾ, ਐਨ ਆਨੰਦਮਈ ਜੀਵਨ ਬਤੀਤ ਕਰੋ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਤੇ ਆਈ ਹੈ, ਜਨ ਨਾਨਕ ਗੁਰਮੁਖ ਹਰ ਲਹੀ ਹੈ ਸੁਧ। ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਮੇਸ਼ਾ ਹੀ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਆਦਤਾਂ ਬਣਾ ਲਓ, ਉੱਠਦਿਆਂ ਵਾਹਿਗੁਰੂ, ਬਹਿੰਦਿਆਂ ਸਤਨਾਮ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਮਹਾਰਾਜ ਕਥਨ ਕਰਦੇ ਨੇ, ਹੇ ਭਾਈ ਗੁਰਮੁਖ ਤੋਂ ਭਾਵ ਇੱਥੇ ਕਿ ਗੁਰਾਂ ਦੇ ਦੁਆਰਾ ਤੂੰ ਹਰੀ ਪਰਮੇਸ਼ਰ ਦੇ ਨਾਮ ਨੂੰ ਲਹੀਐ ਲੱਖਣਾ, ਲੱਖਣਾ ਕਹਿੰਦੇ ਲਹੀਐ ਲੱਖਣਾ, ਲੱਖਣਾ ਕਹੀਏ ਜਾਣਨੇ ਨੂੰ, ਜਾਣਨਾ ਕਰੀਏ ਭਾਈ। ਸੁਧ ਇੱਕੀ ਲਿਖਿਆ, ਫਿਰ ਲਿਖਿਆ ਇੱਕ, ਇੱਕੀ ਸਲੋਕ ਪੌੜੀਆਂ ਦੀ ਇੱਕੋ ਹੀ ਵਾਰ ਹੈ ਪੂਰੀ, ਸੁਧ ਹੈ। ਇਸ ਵਾਰ ਦੇ ਉੱਤੇ ਕੋਈ ਕਲਮ ਨਾ ਚੁੱਕੇ, ਇਹ ਚੌਥੇ ਪਾਤਸ਼ਾਹ ਦੀ ਰਚੀ ਹੋਈ ਵਾਰ ਬਿਲਕੁਲ ਸੁਧ ਹੈ, ਨਿਰਸੰਦੇਹ।